ਉਸ ਵੇਲੇ ਬੇਅੰਤ ਗੁਰੂ ਕੇ ਸਿੱਖ ਖਲੋਤੇ ਹੋਏ ਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ ਤੇ ਬੇਅੰਤ ਸਿੱਖ ਸੰਗਤ ਬੈਠੇ ਦਰਸ਼ਨ ਕਰ ਰਹੇ ਸਨ ਸਧਾਰਨ ਨੇ ਗੱਲ ਕਹੀ ਤੇ ਸਧਾਰਨ ਕਹਿੰਦਾ ਕਹਿੰਦਾ ਰੋ ਪਿਆ ਤਾਂ ਸਾਰੇ ਸਿੱਖਾਂ ਦੇ ਅੱਖਾਂ ਚੋਂ ਹੰਝੂ ਵਗਣ ਲੱਗ ਪਏ। ਅੱਖਾਂ ਵਿਚੋਂ ਹੰਝੂ ਵਗਣ ਲੱਗ ਪਏ, ਜਲ ਚੱਲਣ ਲੱਗ ਪਿਆ, ਬੈਰਾਗ ਛਾ ਗਿਆ। ਸਤਿ ਜੀ, ਇਹ ਤਾਂ ਉਹੀ ਜਾਣਦੇ ਆ ਜਿਨ੍ਹਾਂ ਨੂੰ ਲੱਗੀ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਜੀ ਨਾਲ ਪ੍ਰੀਤ ਜਿਨ੍ਹਾਂ ਗੁਰਸਿੱਖਾਂ ਦੀ, ਉਹਨਾਂ ਨੂੰ ਮਹਾਰਾਜ ਜੀ ਦੇ ਸੱਚਖੰਡ ਜਾਣ ਦਾ ਜਿਹੜਾ ਸਮਾਂ ਬਣਿਆ, ਉਹ ਸਾਧ ਸੰਗਤ ਜੀ ਉਹਨਾਂ ਤੋਂ ਚੱਲਣਾ ਔਖਾ ਹੋ ਗਿਆ, ਅਸਹਿ ਹੋ
ਗਿਆ।
ਮਾਨੋ ਉਸ ਵੇਲੇ ਸਾਰੀਆਂ ਸੰਗਤਾਂ ਏਦਾਂ ਲੱਗਦਾ ਸੀ ਵੀ ਕਰੁਣਾ ਰਸ ਨੇ ਕਈ ਰੂਪ ਧਾਰਨ ਕਰ ਲਏ। ਨੌ ਰਸ ਨੇ ਸਾਧ ਸੰਗਤ ਦੀ, ਸ਼ਿੰਗਾਰ ਰਸ, ਦੀਪ ਰਸ, ਸ਼ਾਂਤ ਰਸ, ਅਦਭੁਤ ਰਸ, ਦੀਪਤਸ ਰਸ, ਰੋਦਰ ਰਸ, ਉਹਨਾਂ ਦੀ ਇੱਕ ਰਸ ਹੈ ਕਰੁਣਾ ਰਸ। ਅੱਜ ਕਰੁਣਾ ਰਸ ਸ੍ਰੀ ਕਰਤਾਰਪੁਰ ਚ ਆ ਕੇ ਖਲੋ ਗਿਆ ਹੈ। ਜਿਹਦੇ ਸਰੀਰ ਨੇ ਮਨ ਨੂੰ ਕਰੁਣਾ ਰਸ ਨੇ ਧਾਰਨ ਕੀਤੇ ਹੋਏ, ਕਰੁਣਾ ਰਸ ਸਾਰੇ ਸਰੀਰਾਂ ਚ ਵੜ ਗਿਆ ਹੈ, ਸਾਰੇ ਸਿੱਖਾਂ ਦੀਆਂ ਅੱਖਾਂ ਚੋਂ ਹੰਝੂ ਵਗ ਗਏ ਹਨ। ਅਧੀਰਜ ਹੋ ਗਏ ਨੇ, ਸਿੱਖਾਂ ਦੇ ਹੌਸਲੇ ਟੁੱਟ ਗਏ ਨੇ। ਹੁਣ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਾਥੋਂ ਓਹਲਾ ਕਰ ਜਾਣਗੇ, ਸਾਡੀਆਂ ਅੱਖਾਂ ਤੋਂ ਦੂਰ ਹੋ ਜਾਣਗੇ, ਸਤਿਗੁਰਾਂ ਦੇ ਇਸ ਸੋਹਣੇ ਰੂਪ ਦੇ ਹੁਣ ਸਾਨੂੰ ਦਰਸ਼ਨ ਨਹੀਂ ਆਉਣਗੇ। ਏਦਾਂ ਦੀ ਗੱਲ ਸੋਚ ਕੇ ਸਾਰਿਆਂ ਦੇ ਕਾਲਜੇ ਨੂੰ ਰੁੱਖ ਭਰ ਆਇਆ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਦਸ਼ਾ ਵੇਖੀ ਹੈ। ਹਜ਼ਾਰਾਂ ਸਿੱਖ ਗੁਰੂ ਦੇ ਪਿਆਰੇ ਉੱਥੇ ਜਿਹੜੇ ਖੜੇ ਸਨ, ਬੈਠੇ ਸਨ, ਸਾਰਿਆਂ ਦੇ ਚਿਹਰੇ ਦੀ ਉਦਾਸੀ ਨੂੰ ਜਾਣਦੇ ਸੱਚੇ ਪਾਤਸ਼ਾਹ ਤੇ ਆਪਣੇ ਸੁੰਦਰ ਸੋਹਣੇ ਮੁੱਖ ਤੋਂ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਉਪਦੇਸ਼ ਦੇਣ ਲੱਗੇ
ਹਨ। ਸਨੇਹ ਸਭ ਝੂਠੋ ਜਨ ਹੋ।
ਸਤਿਗੁਰੂ ਗੁਰਸਿੱਖਾਂ ਦੀ ਕਰੁਣਾ ਰਸ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਕਹਿਣ ਲੱਗੇ, ਗੁਰਮੁਖੋ, ਇਹ ਜਿਹੜਾ ਸਰੀਰ ਦਾ ਮੋਹ ਹੈ, ਸਰੀਰ ਦਾ ਪਿਆਰ ਹੈ, ਇਹ ਝੂਠਾ ਸਮਝੋ। ਜਿੰਨੇ ਵੀ ਸਰੀਰ ਨੇ ਮਿਲਦੇ ਨੇ ਤੇ ਵਿਛੜ ਜਾਂਦੇ ਨੇ, ਸਦਾ ਕੋਈ ਸਰੀਰ ਕਰਕੇ ਮਿਲਿਆ ਨਹੀਂ ਗਿਆ। ਕੋਈ ਵੀ ਰਿਸ਼ਤਾ ਹੈ ਸੰਸਾਰ ਵਿੱਚ, ਮਾਂ ਪੁੱਤਰ ਦਾ, ਪਿਓ ਪੁੱਤਰ ਦਾ, ਭੈਣ ਭਰਾ ਦਾ, ਧੀ ਪੁੱਤਰ ਦਾ, ਪਤੀ ਪਤਨੀ ਦਾ, ਜਿੰਨੇ ਰਿਸ਼ਤੇ ਹਨ ਸੱਜਣਾ ਮਿੱਤਰਾਂ ਨਾਲ, ਦੋਸਤਾਂ ਨਾਲ, ਉਹ ਸਾਰੇ ਮਿਲਦੇ ਜ਼ਰੂਰ ਨੇ ਪਰ ਵਿਛੜਦੇ ਵੀ ਜ਼ਰੂਰ ਨੇ। ਸੰਯੋਗ ਵਿਯੋਗ ਦੇ ਭਾਵ ਚ ਲਾਵੇ ਵੇਖੇ ਆਵੇ ਭਾਵ, ਸਰੀਰਾਂ ਦਾ ਮਿਲਾਪ ਸੱਜਣਾ ਸਦਾ ਨਹੀਂ ਰਹਿੰਦਾ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਗੁਰਬਾਣੀ ਪੜ੍ਹ ਕੇ ਪਤਾ ਲੱਗਾ ਹੈ ਵੀ ਸਰੀਰ ਦਾ ਵੇਲ ਸਦਾ ਨਹੀਂ ਰਹਿਣਾ, ਫਿਰ ਇੰਨਾ ਕਿਉਂ ਬਿਖਾਰ ਕਰ ਰਹੇ ਹੋ, ਇੰਨਾ ਕਿਉਂ ਦੁਖੀ ਹੋ ਰਹੇ ਹੋ? ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਸਰੀਰ ਤਾਂ ਮਿਲ ਕੇ ਵਿਛੜਦਾ ਹੀ ਵਿਛੜਦਾ ਹੈ। ਇਸ ਸਰੀਰ ਦਾ ਮਿਲਣਾ ਤੇ ਵਿਛੜਨਾ ਇਸ ਪ੍ਰਕਾਰ ਹੈ ਜਿਵੇਂ ਦਿਨ ਹੁੰਦਾ ਫਿਰ ਰਾਤ ਵੀ ਆਉਂਦੀ ਹੈ, ਦਿਨ ਤੇ ਸਰ ਪਰ ਹੋਸੀ ਰਾਤ, ਦਿਨ ਤੋਂ ਬਾਅਦ ਰਾਤ ਆਵੇਗੀ, ਰਾਤ ਤੋਂ ਬਾਅਦ ਦਿਨ ਆਵੇਗਾ, ਜੇ ਮੇਲ ਹੋਵੇਗਾ ਵਿਛੋੜਾ ਵੀ ਹੋਵੇਗਾ, ਵਿਛੋੜਾ ਹੋਵੇਗਾ ਤੇ ਮੇਲ ਵੀ ਹੋਵੇਗਾ, ਇਹ ਦੋਵੇਂ ਦਿਨ ਰਾਤ ਜਿਵੇਂ ਜੋੜਾ ਹੈ, ਇਵੇਂ ਸੰਯੋਗ ਵਿਯੋਗ ਤੋਂ ਇੱਕ ਕਾਲ ਚਲਾਵੇ ਲੇਖੇ ਆਵੇ। ਸੰਯੋਗ ਵਿਯੋਗ ਦੁਨੀਆਂ ਦਾ ਕੰਮ ਚਲਾਉਂਦੇ, ਮਿਲਦੇ ਵੀ ਹੈ ਤੇ ਵਿਛੜਦੇ ਵੀ।
ਹਾਂਜੀ,
ਗੁਰਮੁਖੋ, ਜਿਹੜੇ ਸ਼ਬਦ ਨਾਲ ਮਿਲ ਗਏ ਹਨ ਭੋਨੇ ਵਿਛੜਦੇ ਨੇ। ਸਰੀਰ ਨਾਲ ਮਿਲਣ ਵਾਲੇ ਵਿਛੜ ਜਾਂਦੇ ਨੇ, ਸ਼ਬਦ ਨਾਲ ਜਿਹੜੇ ਮਿਲੇ ਹਨ ਉਹ ਮਿਲੇ ਹੀ ਰਹਿੰਦੇ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਹੈਰੇ ਸੋਈ, ਜੇ ਬਹੁ ਤੇਰਾ ਲੁੱਚ ਲਿਆ ਬਾਤੀ ਮੇਲ ਨਾ ਹੋਈ। ਜਿਹੜੇ ਸ਼ਬਦ ਨਾਲ ਮਿਲੇ ਨੇ ਸਦਾ ਹੀ ਸ਼ਬਦ ਦੇ ਰੰਗ ਚ ਰੰਗੇ ਰਹਿੰਦੇ ਨੇ। ਉਹ ਮੁੜ ਕੇ ਵਿਛੜਦੇ ਨਹੀਂ, ਸਦਾ ਹੀ ਮਿਲੇ ਰਹਿੰਦੇ ਨੇ। ਜਿਵੇਂ ਪਾਣੀ ਪਾਣੀ ਚ ਸਮਾ ਕੇ ਇੱਕ ਹੋ ਜਾਂਦਾ, ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਹੋ ਜਾਂਦੀ ਹੈ, ਜਿਵੇਂ ਗੰਗਾ ਸਮੁੰਦਰ ਵਿੱਚ ਜਾ ਕੇ ਗੰਗਾ ਸਮੁੰਦਰ ਦਾ ਰੂਪ ਧਾਰਨ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਨਾਲ ਮਿਲ ਗਏ ਹਨ, ਜੋ ਨਾਲ ਵਾਹਿਗੁਰੂ ਨਾਲ ਮਿਲ ਗਏ ਹਨ, ਉਹ ਕਦੀ ਵਿਛੜਦੇ ਨਹੀਂ। ਭਾਈ ਸਿੱਖੋ, ਜਿਹਨੂੰ ਤੁਹਾਡੇ ਵਿੱਚੋਂ ਮੇਰੇ ਨਾਲ ਮਿਲਣ ਦੀ ਇੱਛਾ ਹੈ, ਤੁਸੀਂ ਮੈਨੂੰ ਪਿਆਰ ਕਰਦੇ ਹੋ, ਮੈਨੂੰ ਮਿਲਣਾ ਚਾਹੁੰਦੇ ਹੋ, ਇਹ ਵੀ ਚਾਹੁੰਦੇ ਹੋ ਸਦਾ ਹੀ ਮਿਲੇ ਰਹੀਏ, ਕਦੇ ਵਿਛੜੀਏ ਨਾ, ਵਿਛੜਨਾ ਤੁਹਾਨੂੰ ਚੰਗਾ ਨਹੀਂ ਲੱਗਦਾ। ਜਿਹਨੇ ਮੈਨੂੰ ਮਿਲਣਾ ਹੈ, ਸ਼ਬਦ ਦਾ ਅਭਿਆਸ ਕਰੋ, ਵਾਹਿਗੁਰੂ 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 ਜਪੋ। ਗੁਰਬਾਣੀ ਦਾ ਨਾਮ ਦਾ ਅਭਿਆਸ ਕਰੋਗੇ, ਗੁਰਬਾਣੀ ਦਾ ਅਭਿਆਸ ਕਰੋਗੇ ਤੇ ਮੇਰੇ ਨਾਲ ਮਿਲ ਜਾਓਗੇ, ਫਿਰ ਕਦੇ ਵਿਛੜੋਗੇ ਨਹੀਂ। ਹਾਂਜੀ, ਤਿੰਨ ਚੀਜ਼ਾਂ ਨੇ, ਸਰਵਣ ਮਨਨ ਅਭਿਆਸ ਨੇ, ਰੋਜ਼ ਕਰਨਾ। ਗੁਰਬਾਣੀ ਸੁਣਨੀ ਹੈ, ਗੁਰਬਾਣੀ ਮੰਨਣੀ ਹੈ, ਤੇ ਗੁਰਬਾਣੀ ਦਾ ਚਿੰਤਨ ਕਰਨਾ, ਜੋ ਸੁਣਿਆ ਉਹਨੂੰ ਮੰਨ ਕੇ ਤੇ ਮੰਨ ਕੇ ਉਹਦਾ ਬਾਰ ਬਾਰ ਧਿਆਨ ਉੱਤੇ ਲਾਉਣਾ, ਇਹਨੂੰ ਨਿਰਦੇਸ਼ਨ ਕਹਿੰਦੇ। ਇਹ ਅਭਿਆਸ ਰੋਜ਼ ਕਰੋ ਸ਼ਬਦ ਦਾ, ਗੁਰਬਾਣੀ ਦਾ। ਹਾਂਜੀ, ਜਿਹੜੇ ਏਦਾਂ ਸ਼ਬਦ ਦਾ ਅਭਿਆਸ ਕਰਨਗੇ, ਨਿਰਸੰਦੇਹ ਸਾਡੇ ਨਾਲ ਮਿਲੇ ਰਹਿਣਗੇ, ਉਹਨਾਂ ਦਾ ਸਾਡਾ ਕਦੇ ਵਿਛੋੜਾ ਨਹੀਂ ਪਏਗਾ। ਉਹ ਪਰਮੇਸ਼ਰ ਨਾਲ ਇੱਕ ਵਿੱਕ ਹੋ ਜਾਣਗੇ ਤੇ ਕਦੀ ਵਿਛੜਨਗੇ ਨਹੀਂ। ਇਸ ਕਰਕੇ ਗੁਰਮੁਖੋ, ਤੁਸੀਂ ਮਨ ਦਾ ਵਿਖਾਰ ਛੱਡੋ, ਮਨ ਕਰਕੇ ਦੁਖੀ ਨਾ ਹੋਵੋ ਵੀ ਸਾਡੇ ਤੋਂ ਸਾਡਾ ਗੁਰੂ ਵਿਛੜ ਚੱਲਿਆ। ਗੁਰੂ ਕਦੇ ਆਪਣੇ ਸਿੱਖਾਂ ਤੋਂ ਨਹੀਂ ਵਿਛੜਦਾ, ਸ਼ਰਤ ਇਹ ਹੈ ਕਿ ਸਿੱਖ ਸ਼ਬਦ ਨੂੰ ਨਾ ਛੱਡਣ। ਜੇ ਸ਼ਬਦ ਨੂੰ ਛੱਡ ਦੇਣ, ਗੁਰੂ ਸਾਹਮਣੇ ਬੈਠਾ ਤਾਂ ਵੀ ਵਿਛੜ ਗਿਆ, ਤੇ ਜੇ ਸ਼ਬਦ ਨੂੰ ਫੜਿਆ ਹੋਇਆ, ਵਾਹਿਗੁਰੂ 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 ਜਪ ਰਹੇ, ਤੇ ਭਾਵੇਂ ਜਿੰਨੀ ਮਰਜ਼ੀ ਸਰੀਰ ਕਰਕੇ ਗੁਰੂ ਦੂਰ ਹੋਵੇ, ਗੁਰੂ ਨੇੜੇ ਹੀ ਆ, ਗੁਰੂ ਅੰਦਰ ਹੀ ਆ। ਸ਼ਬਦ ਦਾ ਜਾਪ ਕਰੋ, ਸਰੀਰ ਦੇ ਮਗਰ ਨਾ ਲੱਗੋ। ਸ਼ਬਦ ਗਾਓ, ਕੀਰਤਨ ਕਰੋ, ਖੁਸ਼ੀ ਮਨਾਓ, ਕਿਉਂਕਿ ਕਬੀਰ ਸੰਤ ਮੂਰੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ ਜੋ ਹੱਟ ਹੈ ਹੱਟ। ਅਸੀਂ ਤਾਂ ਆਪਣੇ ਘਰ ਜਾ ਰਹੇ ਹਾਂ, ਸੱਚਖੰਡ ਵਿੱਚ ਜਾ ਰਹੇ ਹਾਂ, ਸਾਡੇ ਜਾਣ ਦਾ ਦੁੱਖ ਨਾ ਮਨਾਓ, ਬਲਕਿ ਖੁਸ਼ੀ ਮਨਾਓ। ਭਾਈ ਸਿੱਖੋ, ਆਹ ਜਿਹੜਾ ਦ੍ਰਿਸ਼ਟੀ ਗੋਚਰ ਹੈ, ਅੱਖਾਂ ਨਾਲ ਦਿਸਦਾ ਦ੍ਰਿਸ਼ਟਮਾਨ ਸੰਸਾਰ, ਹਾਂਜੀ, ਇਹ ਸਾਰਾ ਖਤਮ ਹੋਣ ਵਾਲਾ ਹੈ, ਨਾਸ਼ਮਾਨ ਹੈ, ਦ੍ਰਿਸ਼ਟਮਾਨ ਹੈ, ਸਗਨ ਵਿੱਚ ਹੈ। ਅੱਖਾਂ ਨਾਲ ਜੋ ਕੁਝ ਵੀ ਦਿਖਦਾ, ਨਿੱਕੀ ਸੂਈ ਤੋਂ ਲੈ ਕੇ ਨਿੱਕੇ ਰੇਤ ਦੇ ਕਣ ਤੋਂ ਲੈ ਕੇ ਵੱਡੇ ਤੱਕ ਜੋ ਕੁਝ ਵੀ ਦਿਸਦਾ ਹੈ ਅੱਖਾਂ ਨਾਲ, ਉਹ ਖਤਮ ਹੋਏਗਾ, ਇਹ ਪੱਕੀ ਗੱਲ ਹੈ। ਬਦਲੇਗਾ, ਖਤਮ ਹੋਏਗਾ, ਇੱਕੋ ਜਿਹਾ ਨਹੀਂ ਰਹੇਗਾ। ਸਾਡਾ ਸਰੀਰ ਦੇਖ ਲਓ, ਬਚਪਨ ਤੋਂ ਲੈ ਕੇ ਕਿੰਨਾ ਬਦਲ ਗਿਆ, ਤੇ ਬੁਢੇਪੇ ਤੱਕ ਕਿੰਨਾ ਬਦਲ ਜਾਣਾ, ਤੇ ਮਰਨ ਵੇਲੇ ਕਿੱਦਾਂ ਦਾ ਹੋ ਜਾਣਾ, ਤੇ ਉਸ ਤੋਂ ਅਗਲਾ ਪਤਾ ਨਹੀਂ ਕੀ ਹੋਣਾ। ਇਸ ਕਰਕੇ ਇਹ ਸਰੀਰ ਜੇ ਸ਼ੁਰੂ ਕਰ ਲਓ, ਬਾਹਰ ਜਿੰਨਾ ਕੁਛ ਮਕਾਨ ਹੈ, ਬਾਜ਼ਾਰ ਹੈ, ਸ਼ਹਿਰ ਨੇ, ਦੁਨੀਆਂ ਲੋਕੇਸ਼ਨ ਬਦਲਦੀ ਹੈ, ਮਾਰੇ ਕਹਿੰਦੇ ਇੱਕੋ ਜਿਹੀ ਨਹੀਂ ਰਹਿੰਦੀ, ਖਤਮ ਹੁੰਦੀ ਰਹਿੰਦੀ। ਹਾਂਜੀ, ਜਿਹੜੀ ਚੀਜ਼ ਨੂੰ ਆਪਾਂ ਕਹਿੰਦੇ ਅਟਲ ਸਦਾ ਰਹੇਗੀ, ਉਹ ਵੀ ਨਹੀਂ ਰਹਿਣੀ ਅਟਲ, ਕੋਈ ਚੀਜ਼ ਅਟਲ ਨਹੀਂ ਰਹਿਣੀ, ਆ ਚੰਦ ਸੂਰਜ ਵੀ ਨਹੀਂ ਰਹਿਣੇ। ਹਾਂਜੀ,
ਸੂਰਜ ਪ੍ਰਕਾਸ਼ ਕਰਾਉ,
ਮਾਰੇ ਕਹਿੰਦੇ ਚੰਦਰਮਾ ਤੇ ਸੂਰਜ ਦੀਵੇ ਨੇ ਪ੍ਰਕਾਸ਼ ਕਰਦੇ ਨੇ, ਪਰ ਇਹਨਾਂ ਸਦਾ ਨਹੀਂ ਪ੍ਰਕਾਸ਼ ਕਰਨਾ, ਇੱਕ ਦਿਨ ਇਹਨਾਂ ਦਾ ਵੀ ਖਾਤਮਾ ਹੋਣਾ, ਸੂਰਜ ਵੀ ਇੱਕ ਦਿਨ ਠੰਡਾ ਹੋ ਜਾਏਗਾ। ਹੁਣ ਜਿਹੜੇ ਨਾਸਾ ਵਾਲੇ ਨੇ ਉਹਨਾਂ ਨੇ ਵੀ ਮੰਨਿਆ ਵੀ 4 ਕਰੋੜ ਸਾਲ ਬਾਅਦ ਸੂਰਜ ਠੰਡਾ ਹੋ ਜਾਏਗਾ। ਇਹਦੀ ਇੰਨੀ ਕੁ ਉਮਰ ਰਹਿ ਗਈ ਹੈ ਕਿ 4-5 ਕਰੋੜ ਸਾਲ ਹੋਰ ਰਹੇਗਾ ਫਿਰ ਠੰਡਾ ਹੋ ਜਾਏਗਾ। ਤੇ ਫਿਰ ਸਾਧ ਸਿੰਘ ਜੀ ਇਹਨਾਂ ਨੇ ਇੱਕ ਬਲੈਕ ਹੋਲ ਵੇਖੇ ਨੇ, ਬਲੈਕ ਹੋਲ ਕਾਲੇ, ਉਹਦੇ ਬਾਰੇ ਸਾਇੰਸ ਪੜ੍ਹਾਉਂਦੇ ਵੀ ਨੇ, ਹੁਣ ਤਾਂ ਅਖਬਾਰਾਂ ਵਿੱਚ ਵੀ ਪੜ੍ਹਿਆ, ਰਸਾਲਿਆਂ ਵਿੱਚ ਵੀ, ਸਕੂਲਾਂ 'ਚ ਵੀ ਪੜ੍ਹਾਉਂਦੇ ਵੀ ਉਹ ਬਲੈਕ ਹੋਲ ਇੱਕ ਤਰ੍ਹਾਂ ਦੇ ਗਾਰਬੇਜ ਵਾਲੇ ਬੀਨ ਹਨ। ਜਦੋਂ ਕੋਈ ਸੂਰਜ ਜਾਂ ਕੋਈ ਤਾਰਾ ਵੇਸਟ ਹੋ ਜਾਂਦਾ, ਕੁਦਰਤ ਚੁੱਕ ਕੇ ਉਹਨਾਂ ਵਿੱਚ ਸੁੱਟ ਦਿੰਦੀ, ਉਹਦੇ ਚ ਉਸ ਬਿਨ ਵਿੱਚ ਡਿੱਗਾ ਹੋਇਆ ਉਸ ਬਲੈਕ ਹੋਲ ਵਿੱਚ ਸੂਰਜ ਦੀ ਰੋਸ਼ਨੀ ਦਾ ਇੱਕ ਕਿਣਕਾ ਵੀ ਬਾਹਰ ਨਹੀਂ ਆਉਂਦਾ, ਕਿੱਥੇ ਗਿਆ ਪਤਾ ਹੀ ਨਹੀਂ, ਉਹਨੂੰ ਲੱਭ ਨਹੀਂ ਸਕਦਾ। ਇਹ ਕਾਲ ਪੁਰਖ ਦੀ ਖੇਡ ਹੈ। ਮਹਾਰਾਜ ਕਹਿੰਦੇ ਇੱਦਾਂ ਦੇ ਕਿੰਨੇ ਕਰੋੜਾਂ ਸੂਰਜ ਨੇ ਜਿਹੜੇ ਰੋਜ਼ ਮਰਦੇ ਨੇ ਜੰਮਦੇ। ਹਾਂਜੀ,
ਕਾਲ ਕਾਲੇ ਅਭਾਵ,
ਕਾਲ ਸਮਾਂ ਸਾਰਿਆਂ ਦਾ ਅਭਾਵ ਕਰ ਦਿੰਦਾ। ਅਭਾਵ ਦਾ ਮਤਲਬ ਹੁੰਦਾ ਜਿਵੇਂ ਆਹ ਸਾਡੇ ਸਾਹਮਣੇ ਕੋਈ ਚੀਜ਼ ਪਈ ਹੈ, ਇੱਥੇ ਪਰੇ ਹੋ ਗਈ, ਅਭਾਵ ਹੋ ਗਿਆ। ਕੋਈ ਚੀਜ਼ ਸਾਹਮਣੇ ਪਈ ਹੈ, ਉਹਦਾ ਭਾਵ ਹੈ, ਮਤਲਬ ਹੱਥ ਹੈ ਇਹਦਾ, ਹੁਣ ਭਾਵ ਹੈ, ਇਹਨੂੰ ਪਿੱਛੇ ਕਰ ਲਈਏ, ਅਭਾਵ ਹੈ। ਯਾਨੀ ਜਿਹੜੀ ਚੀਜ਼ ਸਾਹਮਣੇ ਦਿਸਦੀ ਹੈ ਉਹ ਸਾਹਮਣੇ ਤੋਂ ਹਟ ਜਾਵੇ ਉਹਨੂੰ ਅਭਾਵ ਹੈ। ਅਭਾਵ ਹੋ ਜਾਣਾ, ਸੂਰਜ ਦਾ ਵੀ ਹੋ ਜਾਣਾ, ਚੰਦਰਮਾ ਦਾ ਵੀ ਹੋ ਜਾਣਾ, ਧਰਤੀ ਦਾ ਵੀ ਹੋ ਜਾਣਾ। ਕਿਸੇ ਚੀਜ਼ ਦਾ ਭਾਵ ਸਦਾ ਨਹੀਂ ਰਹਿਣਾ, ਸਦਾ ਹੋਂਦ ਨਹੀਂ ਰਹਿਣੀ। ਹਾਂਜੀ,
ਜੋ ਸੁਨੇਰ ਸਭ ਸੁਰਨ ਅਧਾਰਾ,
ਕਹਿੰਦੇ ਜਿਹੜਾ ਉਹ ਸੁਨੇਰ ਪਰਬਤ ਵੱਡਾ, ਮਾਊਂਟ ਐਵਰੈਸਟ ਜਾਂ ਜੋ ਵੀ ਵੱਡੇ ਵੱਡੇ ਪਹਾੜ ਨੇ ਉਹ ਵੀ ਨਹੀਂ ਰਹਿਣੇ। ਹਾਂਜੀ, ਉਹਨਾਂ ਨੂੰ ਨਾਸ ਹੁੰਦਿਆਂ ਦੇਰ ਨਹੀਂ ਲੱਗਦੀ, ਮਿੰਟ ਵਿੱਚ ਹੀ ਖਤਮ ਹੋ ਜਾਂਦੇ, ਸਮਾਪਤ ਹੋ ਜਾਂਦੇ। ਧਰਤੀ ਤੇ ਡੂੰਘਾ ਸਮੁੰਦਰ, ਧਰਤੀ ਵੀ ਖਤਮ ਹੋ ਜਾਏਗੀ ਤੇ ਸਮੁੰਦਰ ਵੀ ਖਤਮ ਹੋ ਜਾਏਗਾ। ਕਾਲ ਦੇ ਸਾਹਮਣੇ ਕੋਈ ਨਹੀਂ ਖੜਦਾ, ਕਾਲ ਸਾਰਿਆਂ ਦੇ ਟੋਟੇ ਟੋਟੇ ਕਰ ਦਿੰਦਾ। ਇੱਕ ਦਿਨ ਧਰਤੀ ਖਤਮ ਹੋਏਗੀ, ਪਾਣੀ ਵੀ ਖਤਮ ਹੋਏਗਾ। ਹਾਂਜੀ,
ਭਾਵਕ ਪੌਣ ਪਰਾਕ੍ਰਮ ਯੁਗਤਾ,
ਔਰ ਏਦਾਂ ਕਈ ਵਾਰੀ ਹੋ ਚੁੱਕਾ, ਕਈ ਵਾਰ ਪਸਰੋ ਪਸਾਰ, ਕਈ ਵਾਰੀ ਧਰਤੀ ਬਣੀ ਹੈ, ਕਈ ਵਾਰੀ ਉਜੜੀ ਹੈ, ਅਰਬਾਂ ਖਰਬਾਂ ਸਾਲ ਰਹਿ ਕੇ ਫੇਰ ਸਮਾਪਤ ਹੋ ਜਾਂਦੀ। ਕਾਲ ਪੁਰਖ ਦੇ ਘਰ ਸਾਡੇ ਤਾਂ ਅਰਬਾਂ ਖਰਬਾਂ ਸਾਲ ਸਾਨੂੰ ਲੱਗਦੇ ਨਾ, ਵੀ ਅਰਬਾਂ ਸਾਲ ਹੋ ਗਏ, ਕਰੋੜਾਂ ਸਾਲ ਹੋ ਗਏ। ਉਹਦੀ ਅੱਖ ਹੀ ਚਮਕਦੀ ਹੈ ਮਾਇਆ ਦੀ, ਪਰਮੇਸ਼ਰ ਦੀ ਮਾਇਆ ਅੱਖ ਝਮਕਦੀ ਹੈ ਤੇ ਪੈਦਾ ਕਰ ਦਿੰਦੀ, ਅੱਖ ਝਮਕਦੀ ਤੇ ਸਮੇਟ ਦਿੰਦੀ, ਉਹਨੂੰ ਇੱਕ ਛਿਨ ਲੱਗਦਾ। ਹਾਂਜੀ,
ਕਾਲ ਪਾਏ ਸੋ ਹੋਏ ਅਸ਼ਕਤਾ,
ਕਾਲ ਪਾ ਕੇ ਟਾਈਮ ਪਾ ਕੇ ਸਾਰੀ ਦੀ ਤਾਕਤ ਖਤਮ ਹੁੰਦੀ, ਸਾਰੀ ਦੀ ਐਨਰਜੀ ਮੁੱਕ ਜਾਂਦੀ ਹੈ। ਹਾਂਜੀ,
ਮਹਾਬਲੀ ਰਾਕਸ਼ ਕੇ ਰਾਜਾ,
ਭਾਵੇਂ ਕੋਈ ਬੜਾ ਮਹਾਬਲੀ ਹੈ, ਭਾਵੇਂ ਰਾਜਾ ਹੈ, ਭਾਵੇਂ ਕੋਈ ਰਾਕਸ਼ਸ ਹੈ, ਭਾਵੇਂ ਕੋਈ ਦੇਵਤਾ ਹੈ, ਰਾਵਣ ਵਰਗੇ ਮਹਾਰਾਵਣ ਵਰਗੇ ਕਿੱਡੇ ਬਲੀ ਹੋਏ, ਸਵਰਗਾਂ ਨੂੰ ਪੌੜੀਆਂ ਲਾਉਂਦੇ ਰਹਿ ਕੇ ਖਤਮ ਹੋ ਗਏ। ਰਾਵਣ ਸੇ ਮੈਂ ਰਾਵਣ ਸੇ ਕਟਕਾਨੋ ਸੇ ਪਲ ਬੀਜ ਵਿਚਾਰੇ, ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ, ਜਿਨ ਸੇ ਜਮ ਹਾਰੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਕਹਿੰਦੇ ਰਾਵਣ ਉਹਦੇ ਨਾਲੋਂ 1000 ਗੁਣਾ ਵੱਡਾ ਸੀ, ਮਹਾਰਾਵਣ। ਰਾਵਣ ਦਾ ਵੀ ਉਹ ਵੱਡਾ ਸੀ, ਬਹੁਤ ਸੀ ਉਹਦਾ। ਰਾਵਣ ਸੇ ਮੈਂ ਰਾਵਣ ਸੇ ਕਟਕਾਨੋ ਸੇ ਪਲ ਬੀਜ ਵਿਚਾਰੇ, ਜਿਹੜੇ ਘੜੇ ਵਰਗੇ ਕੰਨ ਸੀ ਕੁੰਭਕਰਨ, 6 ਮਹੀਨੇ ਸੌਂਦਾ ਸੀ, ਇੱਕ ਦਿਨ ਜਾਗਦਾ ਸੀ, ਸਾਰੀ ਦੁਨੀਆਂ ਦਾ ਮਾਲ ਖਾ ਜਾਂਦਾ ਸੀ ਇੱਕੋ ਦਿਨ। ਕਟਕਾਨੋ ਸੇ ਚੁਟਕੀ ਲੱਗੀ ਮਾਰ ਕੇ ਪਰੇ ਕੀਤੇ, ਕਟਕਾਨੋ ਸੇ ਪਲ ਬੀਜ ਵਿਚਾਰੇ, ਬਾਰਦ ਨਾਦ ਜਿਹੜਾ ਬੱਦਲ ਦਾ ਗੱਜਦਾ ਸੀ, ਮੇਘਨਾਦ ਵੀ ਕਹਿੰਦੇ ਉਹਨੂੰ, ਬਾਰਦ ਨਾਦ ਵੀ ਕਹਿੰਦੇ, ਅਕੰਪਨ ਰਾਵਣ ਦਾ ਪੁੱਤਰ ਸੀ, ਬਾਰਦਨਾਦ ਅਕੰਪਨ ਸੇ ਜਗ ਜੰਗ ਜੁਰੇ, ਜਿਨ ਸਿੰਘ ਜਮ ਹਾਰੇ। ਇਹੋ ਜਿਹੇ ਯੋਧੇ ਸਨ ਵੀ ਜਮ ਉਹਨਾਂ ਨਾਲ ਲੜਨ ਜਾਂਦੇ ਸੀ ਨਾ, ਤੇ ਜਮਾਂ ਨੂੰ ਭਜਾ ਦਿੰਦੇ ਸੀ ਮਾਰ ਕੇ। ਮੇਘਨਾਥ ਜਿਹੜਾ ਸੀ ਉਹਨੇ ਇੰਦਰ ਨੂੰ ਜਿੱਤ ਕੇ ਲਿਆ, ਜਿਹਨਾਂ ਇੰਦਰ ਸੇ ਜੀਤ ਕੇ ਛੋੜ ਡਾਲੇ, ਸਵਰਗਾਂ ਦੇ ਦੇਵਤਿਆਂ ਨੂੰ ਬੰਨ ਕੇ ਲਿਆ ਕੇ ਲੰਕਾ ਦਿਖਾਵੇ, ਛੱਡਤਾ ਜਾਓ ਤੁਹਾਨੂੰ ਵੀ ਮਾਰਨਾ, ਤੁਸੀਂ ਤਾਂ ਕੁਛ ਵੀ ਨੀ ਕਹਿੰਦੇ ਸਾਡੇ ਸਾਹਮਣੇ। ਉਹ ਮੇਘਨਾਥ ਉਹ ਕੰਪਨ ਜਿਹਨਾਂ ਤੋਂ ਜਮ ਡਰ ਜਾਂਦੇ ਸੀ, ਅਖੀਰ ਉਹ ਮਾਰੇ ਗਏ। ਮਹਾਰਾਜ ਕਹਿੰਦੇ ਕੋਈ ਨੀ ਰਹਿੰਦਾ ਸੰਸਾਰ ਤੋਂ। ਹਾਂਜੀ, ਕਾਲ ਦਾ ਡੰਡਾ ਸਾਰਿਆਂ ਦੇ ਸਿਰ ਤੇ ਪੈਂਦਾ, ਕਾਲ ਦਾ ਡੰਕਾ ਵੱਜਦਾ, ਕਿਸੇ ਚੀਜ਼ ਨੂੰ ਕਾਲ ਛੱਡਦਾ ਨਹੀਂ। ਹਾਂਜੀ, ਇਸ ਧਰਤੀ ਦੇ ਜਿਹੜੇ ਜਿਹੜੇ ਯੋਧੇ ਮਹਾਂਬਲੀ ਅਵਤਾਰ ਹੋਏ ਜਿੱਤੇ ਰਾਮ ਹੋਵੇ ਸਭ ਅੰਤ ਮੂਏ ਦਸਮ ਪਾਤਸ਼ਾਹ ਮਾਰੇ ਕਹਿੰਦੇ ਜਿਹੜੇ ਰਾਮ ਚੰਦਰ ਵਰਗੇ ਹੋਏ ਕ੍ਰਿਸ਼ਨ ਵਰਗੇ ਹੋਏ ਉਹ ਵੀ ਮਾਰੇ ਗਏ ਉਹ ਵੀ ਚਲੇ ਗਏ ਬੜੇ ਬੜੇ ਸੂਰਮੇ ਬੜੇ ਬੜੇ ਅਵਤਾਰ ਬੜੇ ਬੜੇ ਪੈਗੰਬਰ ਧਰਤੀ ਤੇ ਆਏ ਨਾ ਈਸਾ ਰਹੇ ਨਾ ਮੂਸਾ ਰਹੇ ਸਭ ਨੂੰ ਜਾਣਾ ਪਿਆ ਹਾਂਜੀ ਸਾਰਿਆਂ ਦੇ ਸਮੇਂ ਨਾਲ ਸਰੀਰ ਛੱਡਿਆ ਇਸ ਦੁਨੀਆਂ ਤੋਂ ਗਏ ਹਨ ਇਹ ਦੁਨੀਆਂ ਦਾ ਨਿਯਮ ਹੈ ਇੱਥੇ ਕੋਈ ਚੀਜ਼ ਕਾਲ ਨੇ ਰਹਿਣ ਨਹੀਂ ਦੇਣੀ ਗੁਰੂ ਨਾਨਕ ਸਾਹਿਬ ਕਹਿੰਦੇ ਬੜੇ ਬੜੇ ਸਿੱਧ ਬੜੇ ਬੜੇ ਦੇਵਤੇ ਬੜੇ ਬੜੇ ਕਿੰਨਰ ਗੰਧਰਵ ਬੜੇ ਬੜੇ ਵਿਦਵਾਨ ਕਵੀ ਰਾਗੀ ਢਾਡੀ ਗੁਣੀ ਗਿਆਨੀ ਇਸ ਦੁਨੀਆਂ ਤੇ ਆਏ ਸਭ ਚਲੇ ਗਏ ਬੜੇ ਬੜੇ ਯਕਸ਼ ਬੜੇ ਬੜੇ ਦੇਵਤੇ ਉਹ ਸਭ ਛਿਣ ਭੰਗਰ ਨਾਸ ਹੋ ਗਏ ਮਹਾਰਾਜ ਕਹਿੰਦੇ ਜਿਹੜੇ ਸਾਰਿਆਂ ਨੂੰ ਮਾਰਨ ਵਾਲੇ ਜਮਦੂਤ ਨੇ ਉਹ ਵੀ ਮਰ ਜਾਂਦੇ ਨੇ ਇਹ ਨਾ ਸਮਝ ਲੈਣਾ ਵੀ ਜਮਦੂਤ ਸਦਾ ਰਹਿਣਗੇ ਜਮਦੂਤ ਵੀ ਮਰਦੇ ਸਮਝਦੇ ਉਹ ਵੀ ਕਾਲ ਪੁਰਖ ਦੇ ਹੁਕਮ ਜਿਹੜੇ ਵੱਡੇ ਵੱਡੇ ਜਮ ਉਡਗਣ ਤਾਰੇ ਜਿਹੜੇ ਆਕਾਸ਼ ਦੇ ਵਿੱਚ ਹਨ ਰੋਜ਼ ਟੁੱਟਦੇ ਜੰਮਦੇ ਮਰਦੇ ਹਨ ਪ੍ਰਭੂਤ ਇੰਦਰ ਦੇਵਤਾ ਜਿਹੜਾ 33 ਕਰੋੜ ਦੇਵਤਿਆਂ ਦਾ ਰਾਜਾ ਹੈ ਉਹ ਵੀ ਮਰਦਾ ਹੈ ਤੇ ਕੁਬੇਰ ਜਿਹੜਾ ਸਰਦਾਰ ਸਿੰਘ ਜੀ ਦੇਵਤਿਆਂ ਦਾ ਖਜ਼ਾਨਚੀ ਹੈ ਜਿਵੇਂ ਸਾਡੇ ਖਜ਼ਾਨਚੀ ਹੁੰਦੇ ਪੈਸਾ ਸਾਂਭ ਕੇ ਰੱਖਦੇ ਰਾਜਿਆਂ ਮਹਾਰਾਜਿਆਂ ਦੇ ਕੋਲ ਧਰਤੀ ਤੇ ਉਹਨਾਂ ਦੇ ਵੀ ਖਜ਼ਾਨਚੀ ਕੁਬੇਰ ਵਰਗੇ ਉਹ ਵੀ ਖਤਮ ਹੋ ਜਾਂਦੇ ਹਾਂਜੀ ਕੋਈ ਦੇਰ ਨੀ ਲੱਗਦੀ ਚੁਟਕੀ ਵਿੱਚ ਹੀ ਉਲਟਾ ਪੁਲਟਾ ਕਰ ਦਿੰਦਾ ਕਾਲ ਪੁਰਖ ਹਾਂਜੀ ਜਿਹੜਾ ਬ੍ਰਹਮਾ ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ ਦੁਨੀਆਂ ਦੀ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਕਰਦਾ ਹੈ ਉਹ ਬ੍ਰਹਮਾ ਵੀ ਜੰਮ ਕੇ ਮਰ ਜਾਂਦਾ ਹੈ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਸਾਰੀ ਕਾਲ ਦੀ ਖੇਡ ਹਾਂਜੀ ਬ੍ਰਹਮਾ ਦਾ ਵੀ ਅਭਾਵ ਕਰ ਦਿੰਦਾ ਕਾਲ ਬ੍ਰਹਮੇ ਨੂੰ ਵੀ ਕਾਲ ਖਾ ਜਾਂਦਾ ਐਸਾ ਲਿਖਿਆ ਹੈ ਪੁਰਾਣਾ ਵਿੱਚ ਵੀ ਬ੍ਰਹਮਾ ਜਿਹੜਾ ਹੈ ਉਹਦਾ ਇੱਕ ਪੁੱਤਰ ਹੈ ਉਹਦਾ ਨਾਮ ਹੈ ਲੋਮ ਸ੍ਰਿਸ਼ਟੀ ਉਹ ਬ੍ਰਹਮਾ ਦਾ ਸਰਾਧ ਕਰਾਉਂਦਾ ਹੈ ਜਿਵੇਂ ਪਿਓ ਦੇ ਮਰੇ ਤੇ ਪੁੱਤਰ ਆਪਣੇ ਪੰਜਾਬ ਹਿੰਦੁਸਤਾਨ ਤੁਸੀਂ ਦੇਖਿਆ ਹੋਣਾ ਹਿੰਦੂਆਂ ਵਿੱਚ ਅਜੇ ਵੀ ਰਿਵਾਜ ਹੈ ਵੀ ਕੋਈ ਪਿਓ ਮਰ ਜਾਵੇ ਤੇ ਪੁੱਤਰ ਸਿਰ ਦਾ ਸਾਰਾ ਮੁੰਡਨ ਕਰਾਉਂਦੇ ਨੇ ਸਾਰੇ ਵਾਲ ਮਨਾਉਂਦੇ ਨੇ ਜ਼ਰੂਰੀ ਸਮਝਿਆ ਜਾਂਦਾ ਵੀ ਪਿਓ ਦੀ ਥਾਂ ਤੇ ਪੁੱਤਰ ਨੂੰ ਮੁੰਡਨ ਕਰਾਉਣਾ ਉਹਦਾ ਲੋਮਸ ਰਿਸ਼ੀ ਹੈ ਉਹ ਕੀ ਕਰਦਾ ਉਹਦੀ ਦਾੜੀ ਬੜੀ ਵੱਡੀ ਹੈ ਉਹ ਕਹਿੰਦਾ ਜਦੋਂ ਬ੍ਰਹਮਾ ਮਰ ਜਾਂਦਾ ਨਾ ਦੁਨੀਆਂ ਨੂੰ ਪੈਦਾ ਕਰਕੇ ਦੁਨੀਆਂ ਨੂੰ ਸਮੇਟ ਕੇ ਫਿਰ ਬ੍ਰਹਮਾ ਮਰਦਾ ਰੋਜ਼ ਨਹੀਂ ਮਰਦਾ ਬ੍ਰਹਮਾ ਉਹ ਲੋਮਸ ਰਿਸ਼ੀ ਆਪਣੀ ਦਾੜੀ ਦਾ ਇੱਕ ਵਾਲ ਜਾਂ ਆਪਣੇ ਸਿਰ ਦਾ ਇੱਕ ਵਾਲ ਪੁੱਟ ਕੇ ਸੁੱਟ ਦਿੰਦਾ ਕਹਿੰਦਾ ਇਹ ਬੁੱਢੇ ਨੇ ਤੇ ਰੋਜ਼ ਹੀ ਮਰਨਾ ਕਹਿੰਦੇ ਰੋਜ਼ ਕੌਣ ਕੌਣ ਮੁੰਡਨ ਕਰਾਏ ਉਹ ਲੋਮਸ ਰਿਸ਼ੀ ਜਿਹੜਾ ਉਹ ਬ੍ਰਹਮੇ ਨਾਲੋਂ ਵੀ ਵੱਡੀ ਉਮਰ ਦਾ ਉਹਦੇ ਸਾਹਮਣੇ ਉਹਦਾ ਪਿਓ ਕਿੰਨੀ ਵਾਰੀ ਮਰ ਜਾਂਦਾ ਉਹ ਆਪਣਾ ਇੱਕੋ ਹੀ ਭਾਈ ਗੁਰਦਾਸ ਜੀ ਕਹਿੰਦੇ ਧੰਦੇ ਹੀ ਬ੍ਰਹਮਾ ਮਰੇ ਭਾਈ ਗੁਰਦਾਸ ਦੀ ਬਾਣੀ ਤੇ ਬਚਨ ਹੈ ਧੰਦੇ ਹੀ ਬ੍ਰਹਮਾ ਮਰੇ ਲੋਮਸ ਦਾ ਇੱਕ ਰੋਮ ਸਜਾਵੈ ਲੋਮਸ ਆਪਣੀ ਦਾੜੀ ਦਾ ਇੱਕੋ ਰੋਮ ਪਟਦਾ ਉਹ ਕਹਿੰਦਾ ਇਹਨਾਂ ਦੇ ਪਿਓ ਸਾਡੇ ਨੇ ਰੋਜ਼ ਮਰਨਾ ਆਪਾਂ ਰੋਜ਼ ਰੋਜ਼ ਕੌਣ ਨਾਈ ਕੋਲ ਬੈਠੇਗਾ ਜਾ ਉਹ ਵੀ ਮਰ ਜਾਂਦਾ ਉਹ ਫਿਰ ਲੋਮਸ ਵੀ ਮਰ ਜਾਂਦਾ ਫਿਰ ਦੱਸੋ ਕੌਣ ਰਹੇਗਾ ਹਾਂਜੀ
ਹਰੀ ਕ੍ਰਿਸ਼ਨ ਜਿਹੇ ਜਗਤ
ਕਹਿੰਦੇ ਜਿਹਨੂੰ ਦੁਨੀਆਂ ਹਰੀ ਹਰੀ ਕਹਿੰਦੀ ਹੈ ਵਿਸ਼ਨੂੰ ਜਿਹੜਾ ਸਤਿਗੁਣੀ ਦੇਵਤਾ ਹੈ ਦੇਵਤੇ ਨੂੰ ਵੱਡਾ ਮੰਨਿਆ ਜਾਂਦਾ ਵਿਸ਼ਨੂੰ ਹਾਂਜੀ ਮਹਾਰਾਜ ਕਹਿੰਦੇ ਉਸ ਵਿਸ਼ਨੂੰ ਹਰੀ ਦੀ ਵੀ ਹਰਿਆਲੀ ਖੋਈ ਜਾਂਦੀ ਹੈ ਉਹ ਵੀ ਇੱਕ ਦਿਨ ਸੁੱਕ ਜਾਂਦਾ ਮਰ ਜਾਂਦਾ ਕਾਲ ਪਾਏ ਵਿਸ਼ਨੂੰ ਬ੍ਰਹਮਾ ਭਗਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਉਹ ਵਿਸ਼ਨੂੰ ਵੀ ਜਿਹੜਾ ਹੈ ਨਾ ਉਹ ਵੀ ਮਰ ਜਾਂਦਾ ਉਹ ਵੀ ਖਤਮ ਹੋ ਜਾਂਦਾ ਹਾਂਜੀ ਜਿਸ ਨੂੰ ਰੁਦਰ ਕਹਿੰਦੇ ਨੇ ਸ਼ਿਵ ਜੀ ਕਹਿੰਦੇ ਨੇ ਬੜਾ ਭਿਆਨਕ ਰੂਪ ਉਹਦਾ ਗਲ ਚ ਸੱਪ ਪਾਏ ਹੋਏ ਨੇ ਜ਼ਹਿਰ ਪੀਂਦਾ ਹੈ ਹੱਥ ਵਿੱਚ ਤਸੂਲ ਫੜਿਆ ਡੋਲੂ ਫੜਿਆ ਤੇ ਮੜੀਆਂ ਚ ਰਹਿੰਦਾ ਪਿੰਡੇ ਤੇ ਸਵਾਹ ਮੜ ਕੇ ਰਹਿੰਦਾ ਭੂਤਾਂ ਪ੍ਰੇਤਾਂ ਦੀ ਫੌਜ ਰੱਖਦਾ ਉਹ ਜਿਹੜਾ ਬੜਾ ਭਿਆਨਕ ਰੂਪ ਵਾਲਾ ਸ਼ਿਵ ਜੀ ਹੈ,
ਕਾਲ ਪਾਏ ਸੇ ਹੋਵ ਹੈ ਨਾਹੀ,
ਕਾਲ ਪਾਏ ਸ਼ਿਵ ਜੀ ਅਵਤਾਰਾ, ਉਹ ਵੀ ਕਾਲ ਦੇ ਨਾਲ ਪੈਦਾ ਹੋ ਕੇ ਕਾਲ ਦੇ ਮੂੰਹ ਚ ਚਲਾ ਜਾਂਦਾ ਹੈ। ਸ਼ਿਵ ਜੀ ਨੂੰ ਵੀ ਕਾਲ ਖਾ ਜਾਂਦੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚੌਪਈ ਦੇ ਬਚਨ ਕਹੇ ਨੇ, ਵਿਚਿੱਤਰ ਨਾਟਕ ਦੇ ਪਹਿਲੇ ਅਧਿਆਇ ਪਾਸੇ ਸਵਈਆ ਲਿਖਿਆ, ਕਹਿੰਦੇ ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਕੀ ਕਲਾ ਹੈ, ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗੀਆ ਹੈ, ਕਾਲ ਹੀ ਪਾਏ ਸੁਰਾਸੁਰ ਗੰਧਰਵ, ਜਛ ਭੁਜੰਗ ਸੁਰ ਦਿਸ਼ਾ ਵਿਦਿਸ਼ਾ ਹੈ, ਔਰ ਸਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਇੱਕ ਅਕਾਲ ਪੁਰਖ ਹੈ ਜਿਹੜਾ ਕਾਲ ਚ ਨਹੀਂ ਆਉਂਦਾ, ਬਾਕੀ ਸਾਰੇ ਦੜੇ ਖੁੱਲ ਜਾਂਦੇ, ਉਹਦੀ ਚੱਕੀ ਚੱਲ ਜਾਂਦੀ। ਹਾਂਜੀ,
ਸਭ ਤੋਂ ਜੋ ਆਧਾਰ ਆਕਾਸ਼,
ਕਹਿੰਦੇ ਫਿਰ ਸਾਰਿਆਂ ਦਾ ਆਧਾਰ ਆਕਾਸ਼ ਹੈ। ਸਾਰੇ ਕਿਹਦੇ ਚ ਰਹਿੰਦੇ ਆ? ਚੰਦ, ਸੂਰਜ, ਤਾਰੇ, ਧਰਤੀ, ਆਪਾਂ ਸਾਰੇ ਕਾਹਦੇ ਵਿੱਚ ਰਹਿ ਰਹੇ ਹਾਂ? ਆਕਾਸ਼ ਵਿੱਚ। ਇਹ ਆਕਾਸ਼ ਜਿਹਨੂੰ ਖਾਲੀ ਸਪੇਸ ਵੀ ਕਹਿ ਦਿੰਦੇ ਆ ਆਪਾਂ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਵੀ ਖਤਮ ਹੋ ਜਾਂਦਾ। ਹਾਲਾਂਕਿ ਸਾਇੰਸ ਵਾਲੇ ਅਜੇ ਇੱਥੇ ਨਹੀਂ ਪਹੁੰਚੇ। ਸਾਇੰਸ ਵਾਲੇ ਇਹ ਤਾਂ ਮੰਨਦੇ ਵੀ ਧਰਤੀ ਖਤਮ ਹੋ ਜਾਏਗੀ, ਸੂਰਜ ਖਤਮ ਹੋ ਜਾਏਗਾ, ਜਾਂ ਮਤਲਬ ਚੰਦਰਮਾ ਖਤਮ ਹੋ ਜਾਏਗਾ, ਪਰ ਸਪੇਸ ਖਤਮ ਹੋ ਜਾਏਗਾ ਅਜੇ ਉਹਨਾਂ ਦੀ ਪਕੜ 'ਚ ਨਹੀਂ ਆਏ। ਪ੍ਰਸਾਦ ਸਿੰਘ ਜੀ ਸਾਡੇ ਗ੍ਰੰਥਾਂ 'ਚ ਪਹਿਲਾਂ ਲਿਖਿਆ ਹੋਇਆ ਕਿ ਮਹਾਂਪੁਰਸ਼ਾਂ ਕੋਲ ਬਹਿ ਕੇ ਸਿੱਧ ਵੀ ਹੁੰਦਾ, ਉਹ ਦਿਖਾਉਂਦੇ ਵੀ ਅਗਲੇ ਕਾਸ਼ ਵੀ ਲੀਨ ਹੁੰਦਾ, ਪਰ ਇੰਨਾ ਸੌਖਾ ਨਹੀਂ। ਮੈਂ ਤੁਹਾਨੂੰ ਕਥਾ ਜੇ ਸਮਝਾ ਦਿਆਂ, ਮੇਰੇ ਵੱਸ ਦੀ ਗੱਲ ਨਹੀਂ ਵੀ ਕਿੱਥੇ ਲੀਨ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਆਕਾਸ਼ ਜਿਹੜਾ ਇਹਦੀ ਵੀ ਇੱਕ ਦਿਨ ਅਣਹੋਂਦ ਹੋ ਜਾਣੀ। ਹੁਣ ਆਕਾਸ਼ ਤੋਂ ਪਿੱਛੇ ਕੀ ਰਹੇਗਾ ਉਹ ਆਪਾਂ ਸੋਚ ਨਹੀਂ ਸਕਦੇ, ਸਾਡੀ ਬੁੱਧੀ ਨਹੀਂ ਕੰਮ ਕਰਦੀ। ਪਰ ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿੰਦੇ ਜਿਹੜਾ ਸਭ ਕੋ ਜੋ ਆਧਾਰ ਆਕਾਸ਼ ਹੈ, ਜੋ ਸਾਰਿਆਂ ਦਾ ਆਧਾਰ ਆਕਾਸ਼ ਹੈ। ਆਕਾਸ਼ ਵਿੱਚ ਰਹਿੰਦੇ ਸਾਰੇ, ਧਰਤੀ ਆਕਾਸ਼ ਵਿੱਚ ਘੁੰਮ ਰਹੀ ਹੈ, ਸੂਰਜ ਵੀ ਹੈ, ਚੰਦਰਮਾ ਵੀ ਹੈ, ਤਾਰੇ ਵੀ ਹਨ। ਜੋ ਸਾਇੰਸ ਨੇ ਦੇਖਿਆ ਉਹਦਾ ਇੰਨਾ ਕੀ ਹੈ, ਸਾਇੰਸ ਤੋਂ ਜੋ ਪਰੇ ਹੈ ਉਹ ਮਹਾਰਾਜ ਨੇ ਦੱਸ ਦਿੱਤਾ। ਹੁਣ ਕਹਿੰਦੇ ਵੀ ਜਿਹੜਾ ਸਾਇੰਸ ਵੀ ਨਹੀਂ ਦੱਸ ਸਕੀ ਵੀ ਆਕਾਸ਼ ਕਿੱਥੇ ਜਾਏਗਾ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਅਭਾਵ ਦੇ ਵਿੱਚ ਜਾਏਗਾ, ਤੇ ਅਭਾਵ ਕਿਹਦੇ ਵਿੱਚ ਜਾਏਗਾ? ਅਕਾਲ ਦੇ ਵਿੱਚ ਜਾਏਗਾ। ਹਾਂਜੀ, ਉਹ ਕਾਲ ਦੇ ਸਾਹਮਣੇ ਆਕਾਸ਼ ਵੀ ਖਤਮ ਹੋ ਜਾਏਗਾ, ਉਹ ਵੀ ਵਿਲੀਨ ਹੋ ਜਾਏਗਾ, ਸਮਾਪਤ ਹੋ ਜਾਏਗਾ। ਇਹਨਾਂ ਵਿਚਾਰਿਆਂ ਜੀਵਾਂ ਦੀ ਜਿਹੜੇ ਚਾਰ ਦਿਨ ਦੇ ਪ੍ਰਾਹੁਣੇ ਦੀ ਕੀ ਗਿਣਤੀ ਹੈ, ਕੀ ਵੈਲਿਊ ਹੈ ਸਾਡੀ? ਬੰਦੇ ਦੀ 100 ਸਾਲ ਉਮਰ ਹੈ ਵੱਧ ਤੋਂ ਵੱਧ, ਵੈਸੇ ਤਾਂ 100 ਸਾਲ ਕੋਈ ਕੱਢਦਾ, 70-80 ਕੱਢ ਜਾ, ਬੜੀ ਵੱਡੀ ਗੱਲ ਮੰਨੇ ਅੱਜ ਕੱਲ੍ਹ ਡਾਕਟਰਾਂ ਨੇ ਵੀ। ਹੁਣ 60 ਸਾਲ ਤੱਕ ਵੱਧ ਤੋਂ ਵੱਧ 60 ਬੰਦਾ ਜੀਏਗਾ, ਤੇ ਚਲੋ ਜੇ 100 ਵੀ ਕੋਈ ਜੀ ਲਵੇ ਤੇ 100 ਤੋਂ ਬਾਅਦ 100 ਵੀ ਕੋਈ ਵੱਡੀ ਗੱਲ ਨਹੀਂ। ਜਦੋਂ ਅਸੀਂ ਆਪਣੀ ਉਮਰ ਪਿੱਛੇ ਦੇਖਦੇ ਹਾਂ ਨਾ, ਕਈ ਬਜ਼ੁਰਗ ਸਿਆਣੇ ਜਿਹੜੇ ਸਮਝਦਾਰ ਨੇ ਉਹ 80-90 ਸਾਲ ਦੇ ਹੋ ਕੇ ਵੀ ਕਹਿੰਦੇ ਵਿਗਿਆਨੀ ਜੀ ਪਤਾ ਨਹੀਂ ਲੱਗਾ, ਐਵੇਂ ਹੀ ਬਣਗੇ, ਐਵੇਂ ਹੀ ਆਪਾਂ ਵਿਚਾਰੀਏ ਤੇ ਐਵੇਂ ਹੀ ਹੈ। ਕੀ ਹੈ, ਜੇ ਕੱਲ੍ਹ ਅਸੀਂ ਬੱਚੇ ਸੀਗੇ ਤੇ ਜਵਾਨ ਹੋ ਗਏ ਬੁੱਢੇ, ਪਤਾ ਹੀ ਨਹੀਂ ਲੱਗਾ। ਤੇ ਐਵੇਂ ਜਿਵੇਂ ਮੱਛਰ ਦੀ ਉਮਰ ਹੈ ਨਾ ਸਾਡੀ ਵੀ ਇੰਨੀ ਕੀ ਹੈ, ਤੇ ਇਹਨਾਂ ਜੀਵਾਂ ਦੀ ਕਿਆ ਗਤੀ ਹੈ, ਜਿੰਨੇ ਵੀ ਧਰਤੀ 'ਤੇ ਪੈਦਾ ਹੋਏ ਇਹਦਾ ਕੀ ਚੀਜ਼ ਨੇ? ਐਡਾ ਵੱਡਾ ਸੂਰਜ ਹੈ ਜਿਹਦੀ ਕਰੋੜਾਂ ਅਰਬਾਂ ਸਾਲ ਉਮਰ ਹੈ, ਉਹ ਨਹੀਂ ਰਹਿਣਾ? ਫਿਰ ਉਹ ਆਕਾਸ਼ ਜਿਹਦੇ ਵਿੱਚ, ਉਸ ਆਕਾਸ਼ ਦੇ ਵਿੱਚ ਕਿੰਨੀ ਵਾਰੀ ਸੂਰਜ ਪੈਦਾ ਹੋਇਆ, ਕਿੰਨੀ ਵਾਰੀ ਖਤਮ ਹੋਇਆ, ਉਹ ਆਕਾਸ਼ ਨੇ ਵੀ ਨਹੀਂ ਰਹਿਣਾ, ਫਿਰ ਕਿੱਥੇ ਜਾਏਗਾ? ਤਾਂ ਮਹਾਰਾਜ ਕਹਿੰਦੇ ਇਸ ਕਰਕੇ ਸਭ ਸਮਾਪਤੀ ਹੈ ਕਾਲ ਦੇ। ਸਾਰੇ ਕਾਲ ਨੇ ਗ੍ਰਸੇ ਹੋਏ ਹਨ, ਧੁੱਪੇ ਹੋਏ ਹਨ, ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਖੋ ਕਿਸੇ ਨੇ ਨਹੀਂ ਰਹਿਣਾ ਸਦਾ ਇਸ ਦੁਨੀਆਂ ਉੱਤੇ, ਸਾਰੇ ਬਿਨਸਾਹੀ। ਸੁਸਾਰ ਸਿੰਘ ਜੀ ਗੁਰੂ ਸਾਹਿਬ ਦਾ ਉਪਦੇਸ਼ ਚੱਲ ਰਿਹਾ, ਮਹਾਰਾਜ ਉਪਦੇਸ਼ ਦੇਣਗੇ, ਰਾਤ ਦਾ ਸੰਤਾਂ ਨੂੰ ਗਿਆਨ ਵੀ ਦੇਣਗੇ, ਕਿਉਂਕਿ ਸਤਿਗੁਰੂ ਪੂਰੇ ਸਤਿਗੁਰੂ, ਪਰ ਪੂਰੇ ਸਤਿਗੁਰੂ ਤੇ ਸਾਰ ਸਿੰਘ ਜੀ ਅੱਜ ਤੱਕ ਬੜੇ ਹਨ, ਪਰ ਪੂਰੇ ਸਤਿਗੁਰੂ ਮਿਲਦੇ ਔਖੇ ਹਨ। ਗੁਰੂ ਨਾਨਕ ਸਾਹਿਬ ਪੂਰੇ ਸਤਿਗੁਰੂ, ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਕਰਿਆ, ਆਪਣੇ ਸਿੱਖਾਂ ਨੂੰ ਜਿਹੜੇ ਉਸ ਵੇਲੇ ਕਰੁਣਾ ਦੇ ਵਿੱਚ ਭੇਜੇ ਪਏ ਸਨ, ਸਾਰਿਆਂ ਦੀ ਅੱਖਾਂ ਦੇ ਹੰਝੂ ਸਨ, ਸਾਰਿਆਂ ਦੇ ਗਲੇ ਭਰੇ ਹੋਏ ਸਨ, ਸਾਰਿਆਂ ਨੂੰ ਉਦਾਸੀ ਛਾਈ ਹੋਈ ਸੀ, ਐਸੇ ਬਚਨ ਕਰਨਗੇ ਮਹਾਰਾਜ, ਅਜੇ ਚੱਲਣੀ ਹੈ ਕਥਾ, ਸ਼ਨੀਵਾਰ ਆਪਾਂ ਭੋਗ ਪਾਉਣ ਦੀ ਕੋਸ਼ਿਸ਼ ਕਰਨੀ ਹੈ ਦੀਵਾਨ ਸ਼ਾਮ ਨੂੰ ਸੰਗਤਾਂ ਨੂੰ ਬੇਨਤੀ ਸ਼ਨੀਵਾਰ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਦੇ ਭੋਗ ਤੇ ਸਾਰਿਆਂ ਨੇ ਦਰਸ਼ਨ ਦੇਣੇ ਹਾਜ਼ਰੀਆਂ ਭਰਨੀਆਂ ਕਿਉਂਕਿ ਐਸਾ ਲਿਖਿਆ ਹੋਇਆ ਕਿ ਜੇ ਕਥਾ ਸਾਰੀ ਨਾ ਸੁਣੀ ਜਾਵੇ ਤੇ ਸੁਣੇ ਆਏ ਭੋਗ ਤੋਂ ਜੇ ਗੁਰੂ ਮਹਾਰਾਜ ਦੀ ਸਾਰੀ ਕਥਾ ਸੁਣ ਲਓ ਬੜੀ ਚੰਗੀ ਗੱਲ ਹੈ ਜੇ ਸਾਰੀ ਨਾ ਸੁਣੇ ਭੋਗ ਦੀ ਤੇ ਹਾਜ਼ਰੀ ਲੱਗ ਜਾਂਦੀ ਉਹਦਾ ਵੀ ਓਨਾ ਹੀ ਫਲ ਮਿਲ ਜਾਂਦਾ ਸੁਣੇ ਆਏ ਭੋਗ ਤੋਂ ਭੋਗ ਦੀ ਕਥਾ ਸੁਣਨੀ ਕੱਲ ਨੂੰ ਵੀ ਕਥਾ ਚੱਲਣੀ ਮਹਾਰਾਜ ਸੱਚਖੰਡ ਜਾਣ ਤੋਂ ਪਹਿਲਾਂ ਸਾਰੀਆਂ ਗੱਲਾਂ ਆਪਣੇ ਸਿੱਖਾਂ ਨੂੰ ਆਪਣੀ ਧਰਮ ਪਤਨੀ ਮਾਤਾ ਸੁਲੱਖਣੀ ਨੂੰ ਆਪਣੇ ਪੁੱਤਰਾਂ ਬਾਰੇ ਆਪਣੇ ਪਰਿਵਾਰ ਬਾਰੇ ਵੀ ਬਚਨ ਕਰਨਗੇ ਕਿਉਂਕਿ ਸਾਹਿਬਜ਼ਾਦਿਆਂ ਦੀ ਮਾਂ ਨੂੰ ਬੜੀ ਮਮਤਾ ਸੀਗੀ ਉਹ ਕੀ ਕਰਨਗੇ ਉਹਨਾਂ ਨੂੰ ਗੱਦੀ ਨਹੀਂ ਮਿਲੀ ਮਹਾਰਾਜ ਕਹਿਣ ਲੱਗੇ ਵੀ ਇਹ ਉਹ ਚੀਜ਼ ਜਿਹੜੀ ਇਹਨਾਂ ਦੇ ਕਰਮਾਂ 'ਚ ਨਹੀਂ ਸੀ ਉਹ ਨਹੀਂ ਮਿਲ ਸਕਦੀ ਪਰ ਇਹਨਾਂ ਨੂੰ ਜਦੋਂ ਪਛਤਾਵਾ ਹੋਵੇਗਾ ਸਿੱਧੀਆਂ ਸਿੱਧੀਆਂ ਇਹਨਾਂ ਕੋਲ ਬਹੁਤ ਹੋਣਗੀਆਂ ਕਰਾਮਾਤਾਂ ਸ਼ਕਤੀਆਂ ਇਹਨਾਂ ਕੋਲ ਹੋਣਗੀਆਂ ਬਚਨ ਇਹਨਾਂ ਦੇ ਵੀ ਪੂਰੇ ਹੋਇਆ ਕਰਨਗੇ ਮੇਰੇ ਪੁੱਤਰ ਜਵਾਨ ਤੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਚੰਦ ਜੀ ਸਾਰੇ ਵੱਡੀਆਂ ਤਾਕਤਾਂ ਦੇ ਮਾਲਕ ਹੋਏ ਪਰ ਜਿਹੜੀ ਗੁਰਤਾ ਗੱਦੀ ਸੀ ਉਹ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ ਉਹ ਉਹਨਾਂ ਦੀ ਆਪਣੀ ਖੇਡ ਸੀ ਉਹ ਉਸ ਪ੍ਰੀਖਿਆ 'ਚ ਉਹੀ ਪਾਸ ਹੋ ਸਕਦੇ ਸਨ ਦੂਜਾ ਹੋ ਨਹੀਂ ਸੀ ਸਕਦਾ ਸੋ ਸਾਰੇ ਬਚਨ ਜੇ ਹੋਣੇ ਆ ਮਹਾਰਾਜ ਕਹਿਣਗੇ ਕੱਲ੍ਹ ਨੂੰ ਆਪਾਂ ਹਾਜ਼ਰੀਆਂ ਭਰਾਂਗੇ ਸੱਚੇ ਪਾਤਸ਼ਾਹ ਦੇ ਬਚਨ ਸੁਣਾਂਗੇ ਗੁਰਨਾ ਸਿੱਖਾਂ ਦੀ ਚੀਮਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਪ੍ਰਾਣ ਨਾਥ ਨਾ ਸੱਚੇ ਗੁਰਿੰਦ ਹੇ ਸਮਰਥ ਗਮ ਪੂਰਨ ਮੋਹੇ ਮਾਇਆ ਅੰਧ ਗੁਰ ਮਹਾ ਭਿਆਨ ਨਾਨਕ ਪ੍ਰਾਣ ਆਏ ਪ੍ਰਭ ਸਰਨਾਗ ਕੀ ਕਿਰਪਾ ਨਿਤ ਦਇਆ ਏਕ ਅਖਰ ਹਰ ਮਨ ਬਸ ਨਾਨਕ ਰੂਪ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੰਤ ਜੋ ਸਰਦਾਰ ਕਰ ਸੇਵੇ ਗੁਰੂ ਪ੍ਰਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।